ਸੰਗਤ ਲਫਜ਼ ਸੰਗਿਆ ਵੀ ਹੈ ਜੋ ਜੀਵਾਂ ਦੇ ਇਕੱਠ ਨੂੰ ਕਿਹਾ ਜਾਂਦਾ ਹੈ ਅਤੇ ਕਿਰਿਆ ਵੀ ਹੈ ਜੋ ਜੀਵਾਂ ਦੇ ਇਕੱਠੇ ਹੋ ਕੇ ਸੰਗ ਕਰਨ ਅਥਵਾ ਮੇਲਜੋਲ ਕਰਨ ਦਾ ਵਾਚਕ ਹੈ। ਦਿਮਾਗੀ ਗਿਆਨ ਉੱਤੇ ਆਧਾਰਿਤ ਸਾਡਾ ਇਹ ਦ੍ਰਿਸ਼ਟੀਕੋਣ ਬਾਰਮੁਖੀ ਹੋਣ ਕਰਕੇ ਅਸੀਂ ਸਰੀਰਾਂ ਦੇ ਇਕੱਠ, ਜਿਸਮਾਨੀ ਇਕੱਤਰਤਾ ਅਤੇ ਦਿਮਾਗੀ ਵਿਚਾਰ ਵਟਾਂਦਰੇ ਨੂੰ ਹੀ ਸੰਗਤ ਕਰਨੀ ਸਮਝੀ ਬੈਠੇ ਹਾਂ ਅਤੇ ਇਸ ਵਿੱਚ ਹੀ ਸੰਤੁਸ਼ਟ ਹਾਂ। ਹਾਂਜੀ, ਦਿਮਾਗੀ ਗਿਆਨ ਉੱਤੇ ਆਧਾਰਿਤ ਸਾਡਾ ਇਹ ਦ੍ਰਿਸ਼ਟੀਕੋਣ ਬਾਰਮੁਖੀ ਹੋਣ ਕਰਕੇ ਅਸੀਂ ਸਰੀਰਾਂ ਦੇ ਇਕੱਠ, ਜਿਸਮਾਨੀ ਇਕੱਤਰਤਾ ਅਤੇ ਦਿਮਾਗੀ ਵਿਚਾਰ ਵਟਾਂਦਰੇ ਨੂੰ ਹੀ ਸੰਗਤ ਕਰਨੀ ਸਮਝੀ ਬੈਠੇ ਹਾਂ ਅਤੇ ਇਸ ਵਿੱਚ ਹੀ ਸੰਤੁਸ਼ਟ ਹਾਂ। ਇਹ ਸੰਗਤ ਜਾਂ ਮੇਲਜੋਲ ਜੀਵਾਂ ਵਿਚਕਾਰ ਅਤੇ ਸਾਰੀ ਦਿਸਣਹਾਰ ਸ੍ਰਿਸ਼ਟੀ ਅੰਦਰ, ਜਿਸ ਵਿੱਚ ਜਾਨਦਾਰ ਅਤੇ ਬੇਜਾਨ ਚੀਜ਼ਾਂ ਵੀ ਸ਼ਾਮਲ ਹਨ, ਉਹਨਾਂ ਵਿੱਚ ਵੀ ਸਹਿਜ ਸੁਭਾਅ ਹੋ ਰਿਹਾ ਹੈ। ਆਧੁਨਿਕ ਸਾਇੰਸ ਨੇ ਵੀ ਇਹ ਸਿੱਧ ਕਰ ਦਿੱਤਾ ਹੈ ਕਿ ਦੀਸਣਹਾਰ ਮਾਦਾ ਜਿਹਾ ਕਿ ਹਵਾ, ਪਾਣੀ, ਧਾਤ, ਅੱਗ, ਮਿੱਟੀ, ਚੰਦ, ਤਾਰੇ, ਪੌਦੇ, ਪਸ਼ੂ, ਪੰਛੀ ਅਤੇ ਇਨਸਾਨ ਆਦਿ ਸਭ ਕੁਝ ਕੁਦਰਤੀ ਤੱਤਾਂ ਦੇ ਆਪਸੀ ਮੇਲਜੋਲ ਤੋਂ ਪੈਦਾ ਹੁੰਦਾ ਹੈ। ਇਹ ਸਾਰੇ ਰਸਾਇਣਿਕ ਤੱਤ ਅਦ੍ਰਿਸ਼ਟ ਸੂਖਮ ਅਣੂਆਂ ਦੀ ਅਦ੍ਰਿਸ਼ਟ ਸਦੀਵੀ ਹਰਕਤ ਅਤੇ ਸ਼ਕਤੀਦਾਈ ਪ੍ਰਗਟਾਵਾ ਹਨ। ਅਣੂਆਂ ਦੀ ਇਹੀ ਅਦ੍ਰਿਸ਼ਟ ਥਰਥਰਾਹਟ ਅਤੇ ਸ਼ਕਤੀ ਹੀ ਕਾਇਨਾਤ ਦੀ ਸਾਰੀ ਉਤਪਤੀ ਦਾ ਕਾਰਨ ਹੈ, ਜਿਸ ਦਾ ਇੱਕੋ ਇੱਕ ਸੋਮਾ ਪਰਮ ਤੱਤ ਅਕਾਲ ਪੁਰਖ ਹੈ। ਉਦਾਹਰਣ ਵਜੋਂ ਹਾਈਡਰੋਜਨ ਅਤੇ ਆਕਸੀਜਨ ਦੇ ਮੇਲ ਤੋਂ ਪਾਣੀ ਬਣਦਾ ਹੈ, ਨਾਈਟ੍ਰੋਜਨ ਅਤੇ ਆਕਸੀਜਨ ਦੇ ਮੇਲ ਤੋਂ ਹਵਾ ਬਣਦੀ ਹੈ, ਕਾਰਬਨ ਅਤੇ ਆਕਸੀਜਨ ਦੇ ਮਿਲਾਪ ਤੋਂ ਅੱਗ ਦਾ ਪ੍ਰਗਟਾਵਾ ਆਉਂਦਾ ਹੈ, ਕਾਰਬਨ ਅਤੇ ਹਾਈਡਰੋਜਨ ਦੇ ਇਕੱਠ ਤੋਂ ਪੈਟਰੋਲ, ਗੈਸ, ਰਬੜ, ਸ਼ਰਾਬ ਅਤੇ ਹੋਰ ਅਨੇਕਾਂ ਪਦਾਰਥ ਬਣਦੇ ਹਨ। ਇਸੇ ਤਰ੍ਹਾਂ ਤੱਤਾਂ ਦੇ ਮੇਲ ਜਾਂ ਸੰਗਤ ਤੋਂ ਅਨੇਕਾਂ ਕਿਸਮ ਦੀਆਂ ਧਾਤਾਂ ਅਤੇ ਮਿਸ਼ਰਣ ਧਾਤਾਂ, ਖਾਦਾਂ, ਦਵਾਈਆਂ ਆਦਿ ਬਣਦੀਆਂ ਹਨ। ਇੱਕ ਦੂਜੇ ਤੱਤਾਂ ਦੇ ਮੇਲ ਸੰਗਤ ਤੋਂ, ਸੋਈ ਤਾਂਬਾ ਰੰਗ ਸੰਗ ਜਿਉਂ ਕਹਿਹਾ ਹੋਈ, ਸੋਈ ਤਾਂਬਾ ਜਸਤ ਮਿਲ ਪਿੱਤਲ ਅਵਲੋਈ, ਸੋਈ ਸ਼ੀਸ਼ੇ ਸੰਗਤੀ ਭੰਗਾਰ ਪਲੋਈ, ਤਾਂਬਾ ਪਾਰਸ ਪਰਸਿਆ ਹੋਏ ਕੰਚਨ ਸੋਈ, ਸੋਈ ਤਾਂਬਾ ਭਸਮ ਹੋਏ ਔਖਦ ਕਰ ਪੋਈ, ਆਪੇ ਆਪ ਵਰਤਦਾ ਸੰਗਤ ਗੁਣ ਗੋਈ। ਬਦਲਾਂ ਦੇ ਟਕਰਾਓ ਤੋਂ ਉਤਪੰਨ ਹੋਈ ਅਸਮਾਨੀ ਲਿਸ਼ਕ ਅਤੇ ਸਾਡੀ ਰੋਜ਼ਾਨਾ ਵਰਤੋਂ ਵਾਲੀ ਬਿਜਲੀ ਵੀ ਅਣੂਆਂ ਦੀ ਇਸ ਥਰਥਰਾਹਟ ਅਤੇ ਸ਼ਕਤੀ ਦੀ ਪ੍ਰਕਿਰਤੀ ਅਤੇ ਪ੍ਰਗਟਾਵਾ ਹੀ ਹਨ। ਇਹ ਤੱਤ ਕੁਦਰਤੀ ਤੌਰ 'ਤੇ ਇੱਕ ਦੂਜੇ ਦੀਆਂ ਸੂਖਮ ਕਿਰਨਾਂ ਦੇ ਮੇਲ ਨਾਲ ਅਸਰ ਦਿੰਦੇ ਅਤੇ ਲੈਂਦੇ ਰਹਿੰਦੇ ਹਨ ਅਤੇ ਇਹਨਾਂ ਦੀ ਬਣਾਵਟ ਅਤੇ ਗੁਣਾਂ ਵਿੱਚ ਤਬਦੀਲੀ ਆਉਂਦੀ ਰਹਿੰਦੀ ਹੈ। ਜਿਸ ਤਰ੍ਹਾਂ ਕਿ ਧਰਤੀ ਦੀ ਕੁੱਖ ਵਿੱਚ ਅਨੇਕਾਂ ਕੁਦਰਤੀ ਧਾਤਾਂ ਦਾ ਬਣਨਾ, ਜਿਵੇਂ ਕਿ ਕੋਲਾ, ਪੈਟਰੋਲੀਅਮ, ਰੰਗ ਬਿਰੰਗੇ ਪੱਥਰ, ਰਤਨ ਆਦਿ, ਇਨਸਾਨ ਨੇ ਵੀ ਆਪਣੀ ਬੁੱਧੀ ਨਾਲ ਵਿਗਿਆਨਕ ਖੋਜ ਕਰਕੇ ਇਹਨਾਂ ਰਸਾਇਣਿਕ ਤੱਤਾਂ ਨੂੰ ਮਿਲਾ ਕੇ ਜਾਂ ਨਿਖੇੜ ਕੇ ਬੇਅੰਤ ਲਾਭਦਾਇਕ ਅਤੇ ਸੁਖਦਾਇਕ ਵਸਤੂਆਂ, ਜੰਤਰ ਅਤੇ ਸਾਧਨ ਬਣਾਏ ਹਨ, ਜਿਵੇਂ ਕਿ ਬਿਜਲੀ, ਘਰੇਲੂ ਜੰਤਰ, ਆਵਾਜਾਈ ਦੇ ਸਾਧਨ, ਸੁਖਦਾਈ ਇਮਾਰਤਾਂ, ਸੰਚਾਰ ਸਾਧਨ ਆਦਿ। ਗੁਣਾਂ ਦੇ ਐਨ ਉਲਟ ਇਹਨਾਂ ਤੱਤਾਂ ਦੇ ਮਿਲਾਪ ਅਤੇ ਸੰਗਤ ਨਾਲ ਔਗਣਾਂ ਦਾ ਵੀ ਉਤਪੰਨ ਹੋਣਾ ਸੁਭਾਵਕ ਹੈ, ਜਿਵੇਂ ਕਿ ਪਾਣੀ ਦਾ ਸਾਫ, ਗੰਧਲਾ, ਕੌੜਾ, ਮਿੱਠਾ, ਠੰਡਾ ਤੱਤਾ ਹੋਣਾ ਅਤੇ ਲੋਹੇ ਨੂੰ ਹਵਾ ਦੀ ਨਮੀ ਦੇ ਅਸਰ ਹੇਠ ਜ਼ੰਗਾਲ ਲੱਗਣਾ ਆਦਿ। ਇਨਸਾਨ ਨੇ ਵੀ ਆਪਣੀ ਮਲੀਨ ਬੁੱਧੀ ਦੀ ਰੰਗਤ ਚਾੜ ਕੇ ਇਹਨਾਂ ਤੱਤਾਂ ਦੇ ਮੇਲ ਅਤੇ ਨਿਖੇੜ ਦੇ ਔਗਣਾਂ ਦੀ ਖੋਜ ਕਰਕੇ ਇਹਨਾਂ ਨੂੰ ਅਤਿਅੰਤ ਤਬਾਹੀ ਦਾ ਜ਼ਰੀਆ ਵੀ ਬਣਾ ਲਿਆ ਹੈ, ਜਿਵੇਂ ਕਿ ਅਨੇਕਾਂ ਨਸ਼ੀਲੀ ਵਸਤੂਆਂ, ਮਾਰੂ ਹਥਿਆਰ, ਮਿਜ਼ਾਇਲਸ, ਪਰਮਾਣੂ ਅਤੇ ਰਸਾਇਣਿਕ ਬੰਬ ਆਦਿ। ਇਹ ਸਾਧਨ ਕਾਇਨਾਤ ਅਤੇ ਮਨੁੱਖੀ ਤਬਾਹੀ ਦਾ ਕਾਰਨ ਬਣ ਰਹੇ ਹਨ ਅਤੇ ਇਹਨਾਂ ਦੀ ਦਹਿਸ਼ਤ ਦੇ ਸਹਿਮ ਵਿੱਚ ਦੁਨੀਆ ਤਰਾਹ ਤਰਾਹ ਕਰ ਰਹੀ ਹੈ। ਸੋ ਸੰਗਤ ਲਫਜ਼ ਦੇ ਪਿੱਛੇ ਅਤ ਡੂੰਘੇ ਅਤੇ ਗੁੱਝੇ ਭੇਦ ਛੁਪੇ ਹੋਏ ਹਨ, ਜਿਸ ਦੇ ਅੰਤਰੀਵ ਆਤਮਕ ਭਾਵ ਨੂੰ ਸਮਝਣ ਅਤੇ ਅਨੁਭਵ ਕਰਨ ਦੀ ਅਤ ਲੋੜ ਹੈ। ਇਸ ਦੀ ਅੰਤਰੀਵ ਭਾਵਨਾ ਦੀ ਸੋਝੀ ਜਾਂ ਗਿਆਨ ਤੋਂ ਬਗੈਰ ਅਸੀਂ ਸੰਗਤ ਨੂੰ ਅਸਥੂਲ ਸਰੀਰਕ ਮੇਲਜੋਲੀ ਸਮਝੀ ਬੈਠੇ ਹਾਂ। ਸੋ ਇਸ ਲੇਖ ਦੀ ਲੜੀ ਦੁਆਰਾ ਸੰਗਤ ਲਫਜ਼ ਦੇ ਮਹੱਤਵਪੂਰਨ ਆਸ਼ੇ ਦੀਆਂ ਅੰਤਰੀਵ ਆਤਮਕ ਸੂਖਮ ਭਾਵਨਾਵਾਂ ਨੂੰ ਗੁਰਬਾਣੀ ਦੀ ਰੋਸ਼ਨੀ ਵਿੱਚ ਅਨੁਭਵੀ ਦ੍ਰਿਸ਼ਟੀਕੋਣ ਤੋਂ ਦਰਸਾਉਣ ਦਾ ਉੱਦਮ ਕੀਤਾ ਜਾਂਦਾ ਹੈ। ਸਮੁੰਦਰ ਵਿੱਚੋਂ ਪਾਣੀ ਉੱਡ ਕੇ ਭਾਫ਼, ਬੱਦਲ, ਬਰਫ਼, ਗੜੇ, ਮੀਂਹ, ਨਾਲੇ, ਨਦੀਆਂ, ਦਰਿਆ, ਟੋਏ, ਤਲਾਅ ਦੀ ਅਨੇਕਾਂ ਰੂਪ ਧਾਰਦਾ ਹੋਇਆ ਆਪਣੇ ਸੋਹਵੇਂ ਸਮੁੰਦਰ ਵਿੱਚ ਮੋੜਾ ਸਮਾਉਂਦਾ ਹੈ। ਇਹ ਪਾਣੀ ਦੇ ਅਨੇਕ ਰੂਪ ਉਸਦੀ ਸੰਗਤ ਅਨੁਸਾਰ ਬਦਲਦੇ ਰਹਿੰਦੇ ਹਨ, ਜਿਵੇਂ ਕਿ ਗਰਮੀ ਦੀ ਸੰਗਤ ਕਰਕੇ ਭਾਫ਼, ਫਿਰ ਠੰਡ ਦੀ ਸੰਗਤ ਕਰਕੇ ਭਾਫ਼ ਤੋਂ ਬੱਦਲ, ਫਿਰ ਗਰਮੀ ਦੇ ਅਸਰ ਹੇਠ ਬੱਦਲ ਤੋਂ ਮੀਂਹ, ਫਿਰ ਮੀਂਹ ਤੋਂ ਧਰਤੀ ਦੀ ਹਾਲਤ ਅਨੁਸਾਰ ਟੋਏ, ਤਲਾਅ, ਨਾਲੇ, ਨਦੀਆਂ ਅਤੇ ਦਰਿਆਵਾਂ ਦੇ ਸਰੂਪ ਬਣਦੇ ਹਨ। ਪਰ ਇੱਥੇ ਜ਼ਰੂਰੀ ਨੁਕਤਾ ਇਹ ਹੈ ਕਿ ਭਾਵੇਂ ਪਾਣੀ ਨੇ ਸੰਗਤ ਅਨੁਸਾਰ ਕਈ ਸਰੂਪ ਧਾਰੇ, ਪਰ ਉਸਦੇ ਅੰਤਰ ਆਤਮੇ ਇੱਕੋ ਜੀਵਨ ਰਹੋਂ ਹੀ ਚਲਦੀ ਰਹੀ ਅਤੇ ਸੰਗਤ ਅਨੁਸਾਰ ਅਨੇਕਾਂ ਸ਼ਕਲਾਂ, ਰੇਖਾਂ, ਰੰਗਾਂ, ਨਾਵਾਂ ਦੁਆਰਾ ਪ੍ਰਵਿਰਤ ਅਤੇ ਪ੍ਰਗਟ ਹੁੰਦੇ ਰਹੇ ਅਤੇ ਆਪਣੇ ਸ਼ਵ ਸਾਗਰ ਨੂੰ ਮਿਲਣ ਦੀ ਖਿੱਚ ਲਗਾਤਾਰ ਬਣੀ ਰਹੀ। ਇਸੇ ਤਰ੍ਹਾਂ ਪਾਣੀ ਵਿੱਚ ਜੋ ਚੀਜ਼ ਪਾਉਂਦੇ ਹਾਂ ਉਸੇ ਦੇ ਮਿਲਾਪ ਅਥਵਾ ਸੰਗਤ ਨਾਲ ਉਸਦਾ ਰੰਗ, ਸੁਗੰਧ ਅਤੇ ਸਵਾਦ ਦਾ ਅਸਰ ਪਾਣੀ ਲੈਂਦਾ ਹੈ ਅਤੇ ਭਾਂਤ ਭਾਂਤ ਦਾ ਮਿਲਗੋਬਾ ਬਣਦਾ ਜਾਂਦਾ ਹੈ। ਭਾਵੇਂ ਇਹ ਘੋਲ ਹਰ ਚੀਜ਼ ਦੀ ਰਲਾਵਟ ਨਾਲ ਬਦਲਦਾ ਰਹਿੰਦਾ ਹੈ, ਜਿਸ ਤਰ੍ਹਾਂ ਕਿ ਲੱਸੀ, ਚਾਹ, ਸ਼ਿਕੰਜਵੀ, ਸ਼ਰਾਬ, ਦਵਾਈ ਆਦਿ ਅਨੇਕਾਂ ਸ਼ਕਲਾਂ, ਰੰਗਾਂ, ਰੇਖਾਂ, ਨਾਵਾਂ ਹੇਠ ਪ੍ਰਵਿਰਤ ਹੁੰਦਾ ਹੈ। ਪਰ ਇਹਨਾਂ ਅਨੇਕਾਂ ਜੀਵਨ ਰੂਪਾਂ ਵਿੱਚ ਪਾਣੀ ਦੀ ਹੋਂਦ ਆਉਂਦੀ ਹੈ। ਦੂਜੇ ਲਫਜ਼ਾਂ ਵਿੱਚ ਪਾਣੀ ਦੀ ਹੋਂਦ ਤਾਂ ਇੱਕੋ ਹੀ ਹੈ, ਪਰ ਉਸਦੇ ਸਰੂਪ ਰਲਾਵਟ ਜਾਂ ਸੰਗਤ ਅਨੁਸਾਰ ਬਦਲਦੇ ਰਹਿੰਦੇ ਹਨ। ਐਨ ਇਸੇ ਤਰ੍ਹਾਂ ਜੀਵ ਦੀ ਹੋਂਦ ਜਾਂ ਜੀਵਨ ਰੌਂ ਜਾਂ ਜੋਤ ਤਾਂ ਇੱਕੋ ਹੀ ਹੈ, ਸਰਬਰਵਰਈ ਭਰਪੂਰ ਹੈ, ਪਰ ਜੀਵ ਦੇ ਮਨ ਦਾ ਸਰੂਪ ਅਥਵਾ ਉਸਦੀ ਸ਼ਖਸੀਅਤ ਉਸਦੀ ਸੰਗਤ ਅਨੁਸਾਰ ਬਦਲਦੀ ਰਹਿੰਦੀ ਹੈ। ਹਾਂਜੀ, ਜੀਵ ਦੀ ਹੋਂਦ ਜਾਂ ਜੀਵਨ ਰੌਂ ਜਾਂ ਜੋਤ ਤਾਂ ਇੱਕੋ ਹੀ ਹੈ, ਪਰ ਜੀਵ ਦੇ ਮਨ ਦਾ ਸਰੂਪ ਅਥਵਾ ਉਸਦੀ ਸ਼ਖਸੀਅਤ ਉਸਦੀ ਸੰਗਤ ਅਨੁਸਾਰ ਬਦਲਦੀ ਰਹਿੰਦੀ ਹੈ। ਸੋ ਜੀਵਾਂ ਦੀ ਸੰਗਤ ਜਾਂ ਮੇਲਜੋਲ ਅਤੇ ਇਸਦੇ ਅਸਰਾਂ ਤੋਂ ਤਾਂ ਅਸੀਂ ਭਲੀ ਭਾਂਤ ਜਾਣੂ ਹਾਂ, ਕਿਉਂਕਿ ਇਹ ਸਾਡੇ ਰੋਜ਼ਾਨਾ ਤਜਰਬੇ ਵਿੱਚ ਆਉਂਦੀ ਹੈ। ਜਿਵੇਂ ਕਿ ਅਮਲੀਆਂ ਦੀ ਸੰਗਤ ਨਾਲ ਅਮਲੀ ਬਣਨਾ, ਚੋਰਾਂ ਦੀ ਸੰਗਤ ਨਾਲ ਚੋਰ ਬਣਨਾ, ਭੈੜੀ ਸੰਗਤ ਨਾਲ ਭੈੜੇ ਬਣਨਾ, ਚੰਗੀ ਸੰਗਤ ਨਾਲ ਚੰਗੇ ਬਣਨਾ, ਸੰਤਾਂ ਮਹਾਂਪੁਰਖਾਂ ਦੀ ਸੰਗਤ ਨਾਲ ਪਰਮਾਰਥੀ ਬਣਨਾ ਆਦਿ। ਚੰਦਨ ਵਾਸ ਵਣਾਸਪਤ ਸਭ ਚੰਦਨ ਹੋਵੇ, ਅਸ਼ਟ ਧਾਤ ਇੱਕ ਧਾਤ ਹੋਏ ਸੰਗ ਪਾਰਸ ਟੋਵੇ, ਨਦੀਆਂ ਨਾਲੇ ਵਾਹੜੇ ਮਿਲ ਗੰਗ ਗੰਗੋਵੇ, ਪਤਤ ਉਦਾਹਰਣ ਸਾਧੂ ਸੰਗ ਪਾਪਾਂ ਮਲ ਤੋਵੇ, ਸੰਗ ਸੁਭਾਵ ਅਸਾਧ ਸਾਧ ਪਾਪ ਪੁੰਨ ਦੁੱਖ ਸੁੱਖ ਫਲ ਪਾਵੇ। ਦੂਜੇ ਲਫਜ਼ਾਂ ਵਿੱਚ ਅੰਦਰਲੇ ਪੁਰਾਣੇ ਅੰਤਸ਼ਕਰਨ ਅਤੇ ਬਾਹਰਲੇ ਵਾਤਾਵਰਣ ਦੀ ਸੰਗਤ ਅਨੁਸਾਰ ਸਾਡਾ ਜੀਵਨ ਬਣਦਾ ਅਤੇ ਬਦਲਦਾ ਰਹਿੰਦਾ ਹੈ। ਹਾਂਜੀ, ਅੰਦਰਲੇ ਪੁਰਾਣੇ ਅੰਤਸ਼ਕਰਨ ਅਤੇ ਬਾਹਰਲੇ ਵਾਤਾਵਰਣ ਦੀ ਸੰਗਤ ਅਨੁਸਾਰ ਸਾਡਾ ਜੀਵਨ ਬਣਦਾ ਅਤੇ ਬਦਲਦਾ ਰਹਿੰਦਾ ਹੈ। ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ, ਜਿਉਂ ਜੀ ਸੰਗਤ ਅਸੀਂ ਬਾਰ ਬਾਰ ਕਰਦੇ ਹਾਂ ਉਸ ਸੰਗਤ ਦਾ ਅਸਰ ਗੂੜਾ ਆਉਂਦਾ ਜਾਂਦਾ ਹੈ, ਅਤੇ ਜਦ ਸੰਗਤ ਦਾ ਅਸਰ ਗੂੜਾ ਹੋ ਜਾਵੇ ਤਾਂ ਮਨ ਉੱਤੇ ਸੰਗਤ ਦਾ ਪ੍ਰਭਾਵ ਦ੍ਰਿੜ ਅਤੇ ਪੱਕਾ ਹੋ ਜਾਂਦਾ ਹੈ। ਇਸ ਤਰ੍ਹਾਂ ਸਾਡਾ ਸਮੁੱਚਾ ਜੀਵਨ ਹੀ ਚੰਗੀ ਜਾਂ ਮਾੜੀ ਸੰਗਤ ਦੀ ਰੰਗਤ ਤਾਰ ਲੈਂਦਾ ਹੈ। ਫਿਰ ਇਸ ਸੰਗਤ ਦੀ ਰੰਗਤ ਅਨੁਸਾਰ ਅਸੀਂ ਰੋਜ਼ਾਨਾ ਜੀਵਨ ਦੀ ਰੋੜ ਵਿੱਚ ਸਹਿਜ ਸੁਭਾਏ ਰੁੜੇ ਜਾ ਰਹੇ ਹਾਂ, ਕਿਉਂਕਿ ਉਹ ਜੀ ਸੰਗਤ ਦਾ ਅਸਰ ਹਿਰਦੇ ਉੱਤੇ ਗੂੜਾ ਉਕਰਿਆ ਜਾਂਦਾ ਹੈ। ਫਿਰ ਉਹ ਜੀ ਸੰਗਤ ਦੀ ਰੰਗਤ ਅਨੁਸਾਰ ਅਸੀਂ ਰੋਜ਼ਾਨਾ ਜੀਵਨ ਦੀ ਰੋਡ ਵਿੱਚ ਸਹਿਜ ਸੁਭਾਅ ਰੁੜੀ ਜਾ ਰਹੇ ਹਾਂ। ਸੋ ਸਾਡੇ ਰੋਜ਼ਾਨਾ ਜੀਵਨ ਦੀ ਰੂਟੀਨ, ਰੋਡ, ਪੁੱਠਾ ਗੇੜ, ਖਿਆਲੀ ਵੇਗ, ਸਾਡੀਆਂ ਆਦਤਾਂ, ਸੁਭਾਅ, ਆਚਰਣ ਇਤਨਾ ਦ੍ਰਿੜ ਅਤੇ ਸ਼ਕਤੀਮਾਨ ਹੋ ਚੁੱਕਿਆ ਹੈ ਕਿ ਅਸੀਂ ਜਾਣਦੇ ਹੋਏ, ਮਹਿਸੂਸ ਕਰਦੇ ਹੋਏ, ਸਮਝਦੇ ਹੋਏ, ਇੱਛਾ ਕਰਦੇ ਹੋਏ, ਉੱਦਮ ਕਰਦੇ ਹੋਏ ਵੀ ਆਪਣੀ ਮਾਇਕੀ ਪ੍ਰਣਾਲੀ ਵਿੱਚੋਂ ਆਪਣੇ ਆਪ ਨਿਕਲ ਨਹੀਂ ਸਕਦੇ ਅਤੇ ਮੁੜ ਮੁੜ ਕੇ ਫਸਦੇ ਅਤੇ ਗਲਤਾਨ ਹੁੰਦੇ ਜਾਂਦੇ ਹਾਂ। ਬਲਕਿ ਇਹ ਮਾਇਕੀ ਪੁੱਠੇ ਗੇੜ ਜਾਂ ਨੀਵੇਂ ਖਿਆਲਾਂ ਦੇ ਵੇਗ ਇਤਨੇ ਤੇਜ਼ ਅਤੇ ਤੀਖਣ ਹੋ ਜਾਂਦੇ ਹਨ ਕਿ ਸਾਨੂੰ ਇਸ ਤੋਂ ਬਾਹਰ ਵੱਲ ਤੱਕਣ ਜਾਂ ਸੋਚਣ ਦਾ ਖਿਆਲ ਵੀ ਨਹੀਂ ਆਉਂਦਾ। ਇਹ ਮਨ ਨੈਕ ਨਾ ਕਹਿਓ ਕਰੇ, ਸੀਖ ਸਿਖਾਏ ਰਹਿਓ ਆਪਣੀ ਸੀ ਦੁਰਮਤ ਤੇ ਨਾ ਟਰੈ, ਮਦ ਮਾਇਆ ਕੈ ਭਇਓ ਬਾਵਰੋ ਹਰ ਜਸ ਨਹਿ ਉਚਰੈ, ਕਰ ਪਰਪੰਚ ਜਗਤ ਕੋ ਡਹਿ ਕੈ ਆਪਣਾ ਉਦਰ ਪਰੈ, ਸਵਾਨ ਪੂਛ ਜਿਉ ਹੋਏ ਨਾ ਸੂਦੋ ਕਹਿਓ ਨਾ ਕਾਨ ਤਰੈ, ਮਨ ਮੂਰਖ ਅਜਹੂ ਨਹਿ ਸਮਝਤ ਸਿੱਖ ਦੇ ਹਾਰਿਓ ਨੀਤ, ਫਿਰ ਫਿਰ ਫਾਈ ਫਾਸੈ ਕਊਆ ਫਿਰ ਪਛਤਾਨੈ ਅਬ ਕਿਆ ਹੁਆ, ਕਬੀਰ ਮਨ ਜਾਣੈ ਸਭ ਬਾਤ ਜਾਣਤ ਹੀ ਔਗਣ ਕਰੇ। ਸਾਡੀ ਇਸ ਬੇਵਸੀ ਜਾਂ ਮਜਬੂਰੀ ਦਾ ਸਬੂਤ ਇਹ ਹੈ ਕਿ ਬਾਵਜੂਦ ਅਨੇਕਾਂ ਧਰਮਾਂ, ਧਰਮ ਅਸਥਾਨਾਂ, ਧਾਰਮਿਕ ਗ੍ਰੰਥਾਂ, ਗਿਆਨ, ਫਿਲਾਸਫੀਆਂ, ਪਾਠ, ਪੂਜਾ, ਕਰਮ ਕਾਂਡਾਂ, ਯੋਗ ਸਾਧਨਾਵਾਂ ਦੇ ਇਨਸਾਨ ਦਾ ਮਾਨਸਿਕ ਅਤੇ ਆਤਮਿਕ ਜੀਵਨ ਉਚੇਰਾ ਅਤੇ ਚੰਗੇਰਾ ਹੋਣ ਦੀ ਬਜਾਏ ਨਿਗਰਦਾ ਜਾ ਰਿਹਾ ਹੈ। ਇਸ ਦਾ ਕਾਰਨ ਇਹ ਹੈ ਕਿ ਜੀਵ ਦੇ ਜਨਮਾਂ ਜਨਮਾਂ ਦੀ ਨੀਵੀਂ ਸੰਗਤ ਦੁਆਰਾ ਬਣੇ ਸੰਸਕਾਰ ਅੰਤਸ਼ਕਰਨ ਵਿੱਚ ਇਤਨੇ ਡੂੰਘੇ ਧਸ ਵਸ ਰਸ ਚੁੱਕੇ ਹਨ ਕਿ ਇਸ ਦੀ ਰੰਗਤ ਦੀ ਜ਼ਬਰਦਸਤ ਹਵਾੜ ਜਾਂ ਬਦਬੋ ਸਾਡੀ ਵਰਤਮਾਨ ਚੰਗੀ ਸੰਗਤ ਦੇ ਅਸਰ ਦੇ ਉੱਤੋਂ ਦੀ ਹਾਵੀ ਹੋ ਜਾਂਦੀ ਹੈ। ਹਾਂਜੀ, ਪੁੱਠੇ ਮਾਇਕੀ ਗੇੜ ਵਿੱਚ ਅਸੀਂ ਬੇਵੱਸ ਹੋ ਕੇ ਰੁੜੀ ਜਾ ਰਹੇ ਹਾਂ। ਸਾਡੀ ਇਸ ਬੇਵਸੀ ਦਾ ਕਾਰਨ ਇਹ ਹੈ ਕਿ ਜੀਵ ਦੇ ਜਨਮਾਂ ਜਨਮਾਂ ਦੀ ਨੀਵੀਂ ਸੰਗਤ ਦੁਆਰਾ ਬਣੇ ਸੰਸਕਾਰ ਅੰਤਸ਼ਕਰਨ ਵਿੱਚ ਇਤਨੇ ਡੂੰਘੇ ਧਸ ਵਸ ਰਸ ਚੁੱਕੇ ਹਨ ਕਿ ਇਸ ਦੀ ਰੰਗਤ ਦੀ ਜ਼ਬਰਦਸਤ ਹਵਾੜ ਜਾਂ ਬਦਬੋ ਸਾਡੀ ਵਰਤਮਾਨ ਚੰਗੀ ਸੰਗਤ ਦੇ ਅਸਰ ਦੇ ਉੱਤੋਂ ਦੀ ਹਾਵੀ ਹੋ ਜਾਂਦੀ ਹੈ। ਜਾਂ ਇਉਂ ਕਹੋ ਕਿ ਚੰਗੀ ਧਾਰਮਿਕ ਸੰਗਤ ਦਾ ਅਸਰ ਸਾਡੇ ਉੱਤੇ ਓਪਰਾ ਜਿਹਾ ਖਿੰਨ ਭੰਗਰ ਹਵਾ ਦੇ ਬੁੱਲੇ ਵਾਂਗ ਆਉਂਦਾ ਹੈ ਜੋ ਛੇਤੀ ਹੀ ਪੁਰਾਣੇ ਦ੍ਰਿੜ ਸੰਸਕਾਰਾਂ ਦਾ ਅਸਰ ਸਹਿਜ ਸੁਭਾਅ ਉਗੜਾਉਂਦਾ ਹੈ। ਇਸ ਤਰ੍ਹਾਂ ਸਾਡਾ ਮਨ ਪੁਰਾਣੇ ਸੰਸਕਾਰਾਂ ਦੀ ਰੋੜ ਵਿੱਚ ਬੇਵੱਸ ਹੋ ਕੇ ਰੁੜੀ ਜਾਂਦਾ ਹੈ। ਇਸੇ ਲਈ ਜੀਵ ਨੂੰ ਮਾਇਕੀ ਗਿਲਾਨੀ ਵਾਲੇ ਇਹ ਪੁੱਠੇ ਗੇੜ, ਨੀਵੇਂ ਖਿਆਲੀ ਵੇਗ, ਇਹ ਆਦਤਾਂ ਅਤੇ ਸੁਭਾਅ ਤੋਂ ਬਚਣ ਲਈ ਗੁਰਬਾਣੀ ਅੰਦਰ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਲਗਾਤਾਰ ਸੰਗਤ ਦਾ ਉਪਦੇਸ਼ ਦ੍ਰਿੜਾਇਆ ਗਿਆ ਹੈ। ਫਿਰ ਦੁਹਰਾ ਦਈਏ ਕਿ ਜੀਵ ਨੂੰ ਮਾਇਕੀ ਗਿਲਾਨੀ ਵਾਲੇ ਪੁੱਠੇ ਗੇੜ, ਨੀਵੇਂ ਖਿਆਲੀ ਵੇਗ, ਆਦਤਾਂ ਅਤੇ ਸੁਭਾਅ ਤੋਂ ਬਚਣ ਲਈ ਗੁਰਬਾਣੀ ਅੰਦਰ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਲਗਾਤਾਰ ਸੰਗਤ ਦਾ ਉਪਦੇਸ਼ ਦ੍ਰਿੜਾਇਆ ਗਿਆ ਹੈ। ਲਗਾਤਾਰ ਸਾਧ ਸੰਗਤ ਤੋਂ ਬਗੈਰ ਇਨਸਾਨ ਲਈ ਮਾਇਕੀ ਗਿਲਾਨੀ ਤੋਂ ਬਚਣ ਅਤੇ ਨਿਕਲਣ ਦਾ ਕੋਈ ਹੋਰ ਸਾਧਨ ਨਹੀਂ ਹੈ। ਹਾਂਜੀ, ਦੋ ਵਾਰ ਲਿਖਿਆ ਹੈ, ਉਹ ਵੀ ਮੋਟੇ ਅੱਖਰਾਂ ਵਿੱਚ, ਲਗਾਤਾਰ। ਲਗਾਤਾਰ ਸਾਧ ਸੰਗਤ ਤੋਂ ਬਗੈਰ ਇਨਸਾਨ ਲਈ ਮਾਇਕੀ ਗਿਲਾਨੀ ਤੋਂ ਬਚਣ ਅਤੇ ਨਿਕਲਣ ਦਾ ਹੋਰ ਕੋਈ ਸਾਧਨ ਨਹੀਂ ਹੈ। ਸਾਧ ਸੰਗਤ ਬਿਨ ਤਰਿਓ ਨਾ ਕੋਏ, ਸਾਧ ਸਾਧ ਸਿਮਰੋ ਪ੍ਰਭ ਆਪਣਾ, ਸੰਤ ਸੰਗ ਨਿਤ ਰਹੀ ਹੈ, ਏਕ ਆਧਾਰ ਨਾਮ ਤਨ ਮੋਰਾ ਅਨਦ ਨਾਨਕ ਇਹ ਲਈ ਹੈ, ਜਿਨ ਹਰ ਧਿਆਇਆ ਤਿਸ ਨੂੰ ਸਰਬ ਕਲਿਆਣ ਹੋਏ, ਨਿਤ ਸੰਤ ਜਨਾ ਕੀ ਸੰਗਤ ਜਾਏ ਬਹਿ ਮੂੰਹ ਜੋੜੀਏ। ਮਨ ਅਸਮਝ ਸਾਧ ਸੰਗ ਪਤੀਆਨਾ, ਡੋਲਨ ਤੇ ਚੂਕਾ ਠਹਿਰਾਇਆ। ਸਾਡੀ ਸਰੀਰਕ, ਮਾਨਸਿਕ ਅਤੇ ਆਤਮਕ ਰੰਗਤ ਦੀਆਂ ਚੰਗੀਆਂ ਮਾੜੀਆਂ ਕਿਰਨਾਂ ਵਾਈਬ੍ਰੇਸ਼ਨਸ ਸਾਡੇ ਅੰਦਰੋਂ ਸਹਿਜ ਸੁਭਾਏ ਅਵਸ਼ੀ ਨਿਕਲ ਕੇ ਫੈਲਦੀਆਂ ਰਹਿੰਦੀਆਂ ਹਨ ਅਤੇ ਜੋ ਵੀ ਇਹਨਾਂ ਕਿਰਨਾਂ ਦੇ ਦਾਇਰੇ ਯਾਨੀ ਔਰਾ ਅਥਵਾ ਸੰਗਤ ਵਿੱਚ ਆਉਂਦਾ ਹੈ ਉਸ ਉੱਤੇ ਇਹਨਾਂ ਕਿਰਨਾਂ ਦੀ ਸੰਗਤ ਦਾ ਅਸਰ ਹੋਣਾ ਲਾਜ਼ਮੀ ਹੈ। ਇਸ ਤਰ੍ਹਾਂ ਸੰਗਤ ਕਰਨ ਨਾਲ ਜਾਂ ਮੇਲਜੋਲ ਕਰਨ ਨਾਲ ਜੀਵਾਂ ਦੀਆਂ ਚੰਗੀਆਂ ਜਾਂ ਮਾੜੀਆਂ ਕਿਰਨਾਂ ਦਾ ਅਸਰ ਅਥਵਾ ਲੇਵਾ ਦੇਵੀ ਸਹਿਜ ਸੁਭਾਅ 'ਤੇ ਅਵਸ਼ ਹੁੰਦੀ ਰਹਿੰਦੀ ਹੈ ਜਿਸ ਦਾ ਸਾਨੂੰ ਪਤਾ ਹੀ ਨਹੀਂ ਲੱਗਦਾ ਜਾਂ ਪਹਿਚਾਣ ਹੀ ਨਹੀਂ ਆਉਂਦੀ, ਪਰ ਇਹ ਅਸਰ ਹੁੰਦਾ ਜ਼ਰੂਰ ਹੈ ਅਤੇ ਸਮਾਂ ਪਾ ਕੇ ਅਭਿਆਸ ਨਾਲ ਡੂੰਘਾ, ਤੀਬਰ ਅਤੇ ਸ਼ਕਤੀਮਾਨ ਹੁੰਦਾ ਜਾਂਦਾ ਹੈ। ਹਾਂਜੀ, ਪਿੱਛੇ ਅਸੀਂ ਪੜ੍ਹਿਆ ਕਿ ਨਿਰਾ ਜਿਸਮਾਨੀ ਇਕੱਤਰਤਾ ਅਤੇ ਦਿਮਾਗੀ ਵਿਚਾਰ ਵਟਾਂਦਰੇ ਨੂੰ ਸੰਗਤ ਨਹੀਂ ਕਿਹਾ ਜਾਂਦਾ। ਸੰਗਤ ਕੀ ਹੈ ਕਿ ਹਰ ਇੱਕ ਜੀਵ ਦੇ ਅੰਦਰੋਂ ਉਸਦੀਆਂ ਸਰੀਰਕ, ਮਾਨਸਿਕ ਅਤੇ ਆਤਮਕ ਰੰਗਤ ਦੀਆਂ ਕਿਰਨਾਂ ਵਾਈਬ੍ਰੇਸ਼ਨਾਂ ਨਿਕਲ ਕੇ ਕਿਸੇ ਦਾਇਰੇ ਤਾਈਂ ਫੈਲਦੀਆਂ ਹਨ। ਉਸ ਦਾਇਰੇ ਨੂੰ ਔਰਾ ਕਿਹਾ ਜਾਂਦਾ ਹੈ ਅਤੇ ਜਿਹੜਾ ਵੀ ਉਸ ਔਰੇ ਦੇ ਵਿੱਚ ਦਾਖਲ ਹੁੰਦਾ ਹੈ ਉਹ ਚੰਗੀਆਂ ਜਾਂ ਮਾੜੀਆਂ ਵਾਈਬ੍ਰੇਸ਼ਨਸ ਦਾ ਅਸਰ ਸਾਡੇ ਮਨ ਉੱਤੇ ਪੈਂਦਾ ਹੈ ਜਿਸ ਵੀ ਔਰੇ ਵਿੱਚ ਅਸੀਂ ਦਾਖਲ ਹੁੰਦੇ ਹਾਂ, ਪਰ ਇਹ ਪਤਾ ਨਹੀਂ ਲੱਗਦਾ। ਚੁੱਪ ਚੁਪੀਤੇ ਇਸ ਦਾ ਅਸਰ ਆਉਂਦਾ ਹੈ, ਪਰ ਅਸਰ ਹੁੰਦਾ ਜ਼ਰੂਰ ਹੈ ਅਤੇ ਜੋ ਜਿਹੜੇ ਔਰੇ 'ਚ ਅਸੀਂ ਵਾਰ ਵਾਰ ਵਿਚਰਦੇ ਹਾਂ ਸਮਾਂ ਪਾ ਕੇ ਅਭਿਆਸ ਨਾਲ ਉਹ ਅਸਰ ਡੂੰਘਾ, ਤੀਬਰ ਅਤੇ ਸ਼ਕਤੀਮਾਨ ਆਉਂਦਾ ਜਾਂਦਾ ਹੈ। ਸੋ ਕਾਇਨਾਤ ਵਿੱਚ ਵੱਖ ਵੱਖ ਦੋ ਮੰਡਲ ਹਨ, ਇੱਕ ਆਤਮਕ ਮੰਡਲ, ਇੱਕ ਮਾਇਕੀ ਮੰਡਲ। ਇਹ ਦੋਵੇਂ ਮੰਡਲ ਇੱਕ ਦੂਜੇ ਦੇ ਉਲਟ ਹਨ। ਇੱਕ ਪਾਸੇ ਆਤਮਕ ਮੰਡਲ ਵਿੱਚ ਦੈਵੀ ਗੁਣਾਂ ਦੀ ਪ੍ਰਵਿਰਤੀ ਅਤੇ ਪ੍ਰਗਟਾਵਾ ਹੈ ਅਤੇ ਦੂਸਰੇ ਪਾਸੇ ਮਾਇਕੀ ਮੰਡਲ ਵਿੱਚ ਔਗੁਣਾਂ ਦਾ ਬੋਲਬਾਲਾ ਅਤੇ ਵਰਤਾਰਾ ਹੈ। ਇਸ ਲਈ ਜੇ ਅਸੀਂ ਆਪਣੇ ਜੀਵਨ ਨੂੰ ਚੰਗੇਰਾ, ਉਚੇਰਾ, ਸੋਨੇਰਾ ਅਤੇ ਦੈਵੀ ਬਣਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਪਹਿਲਾਂ ਮਾਇਕੀ ਮੰਡਲ ਅਥਵਾ ਦੁਨੀਆਦਾਰੀ ਵਿੱਚ ਗਲਤਾਨ ਹੋਏ ਮਨਮੁੱਖਾਂ ਦੀ ਸੰਗਤ ਤਿਆਗਣੀ ਪਵੇਗੀ। ਹਾਂਜੀ, ਕਿਉਂਕਿ ਇੱਕ ਪਾਸੇ ਹੈ ਮਾਇਕੀ ਮੰਡਲ, ਮਾਇਕੀ ਮੰਡਲ ਵਿੱਚ ਔਗੁਣਾਂ ਦਾ ਬੋਲਬਾਲਾ ਅਤੇ ਵਰਤਾਰਾ ਹੈ। ਸੋ ਜੇ ਅਸੀਂ ਆਪਣੇ ਜੀਵਨ ਨੂੰ ਚੰਗੇਰਾ, ਉਚੇਰਾ, ਸੋਨੇਰਾ ਅਤੇ ਦੈਵੀ ਬਣਾਉਣਾ ਚਾਹੁੰਦੇ ਹਾਂ ਤਾਂ ਪਹਿਲਾਂ ਸਾਨੂੰ ਮਾਇਕੀ ਮੰਡਲ ਅਥਵਾ ਦੁਨੀਆਦਾਰੀ ਵਿੱਚ ਗਲਤਾਨ ਹੋਏ ਮਨਮੁੱਖਾਂ ਦੀ ਸੰਗਤ ਤਿਆਗਣੀ ਪਵੇਗੀ, ਕਿਉਂਕਿ ਮਨਮੁੱਖ ਜਾਂ ਦੁਨੀਆਦਾਰ ਮਾਇਕੀ ਮੰਡਲ ਵਿੱਚ ਵਿਚਰਦੇ ਹਨ। ਉਹਨਾਂ ਦੇ ਔਰੇ ਦੇ ਵਿਚਕਾਰ, ਉਹਨਾਂ ਦੀਆਂ ਮਾਨਸਿਕ ਕਿਰਨਾਂ ਦਾ ਵਿਚਕਾਰ ਔਗਣਾਂ ਦਾ ਹੀ ਬੋਲਬਾਲਾ ਆਉਂਦਾ ਹੈ। ਪਿੱਛੇ ਅਸੀਂ ਪੜ੍ਹਿਆ ਕਿ ਜਿਹੋ ਜਿਹੇ ਔਰੇ ਵਿੱਚ ਦਾਖਲ ਹੁੰਦੇ ਹਾਂ ਉਹਨਾਂ ਦਾ ਮਾਨਸਿਕ ਕਿਰਨਾਂ ਦਾ ਅਸਰ ਚੁੱਪ ਚੁੱਪੀ 'ਤੇ ਆਉਂਦਾ ਹੈ। ਸੋ ਦੁਨੀਆਦਾਰ ਜਾਂ ਸਾਕਤ ਪੁਰਸ਼ਾਂ ਦੀ ਸੰਗਤ ਦੇ ਅਸਰ ਵੀ ਉਹਨਾਂ ਦਾ ਮਾੜਾ ਅਸਰ ਚੁੱਪ ਚੁੱਪੀ 'ਤੇ ਸਾਡੇ ਮਨ 'ਤੇ ਪੈਂਦਾ ਹੈ ਜਿਸ ਦਾ ਸਾਨੂੰ ਪਤਾ ਨਹੀਂ ਲੱਗਦਾ। ਸੋ ਇਸ ਲਈ ਗੁਰਬਾਣੀ ਵਿੱਚ ਸਾਨੂੰ ਮਾਇਕੀ ਮੰਡਲ ਅਥਵਾ ਦੁਨੀਆਦਾਰੀ ਵਿੱਚ ਗਲਤਾਨ ਹੋਏ ਮਨਮੁੱਖਾਂ ਦੀ ਸੰਗਤ ਤੋਂ ਬਚਣ ਦਾ ਹੁਕਮ, ਅਤੇ ਦੂਸਰਾ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਕਰਨੀ ਪਵੇਗੀ, ਕਿਉਂਕਿ ਮਹਾਂਪੁਰਖ ਆਤਮਕ ਮੰਡਲ ਵਿੱਚ ਵਿਚਰਦੇ ਹਨ, ਉਹਨਾਂ ਦੇ ਔਰੇ ਵਿੱਚ ਦੈਵੀ ਗੁਣਾਂ ਦਾ ਬੋਲਬਾਲਾ ਆਉਂਦਾ ਹੈ। ਸੋ ਇਸ ਦਾ ਮਤਲਬ ਇਹ ਹੈ ਕਿ ਸਾਨੂੰ ਪਹਿਲੀ ਪੁਰਾਣੀ ਜੀਵਨ ਰੋਡ ਦੇ ਹਰ ਪੱਖ ਅਥਵਾ ਖਿਆਲ, ਸੋਚਣੀ, ਚਿਤਵਨੀ, ਨਿਸ਼ਚਾ, ਟੇਕ, ਜੀਵਨ ਸੇਧ, ਰੁਚੀਆਂ, ਰੀਝਾਂ, ਗਿਆਨ, ਕਰਮ, ਆਦਤਾਂ, ਸੁਭਾਅ, ਆਚਰਣ ਆਦਿ ਬਦਲਣੇ ਪੈਣਗੇ ਅਤੇ ਉਹਨਾਂ ਤੋਂ ਐਨ ਉਲਟ ਆਤਮਕ ਮੰਡਲ ਅਥਵਾ ਉੱਤਮ ਸੰਗਤ ਦੇ ਦੈਵੀ ਗੁਣ ਤਾਰਨੇ ਪੈਣਗੇ, ਜਿਹਾ ਕਿ ਸ਼ਰਧਾ ਭਾਵਨੀ, ਪ੍ਰੇਮ ਭਾਵਨਾ, ਦਇਆ, ਸਤ ਸੰਤੋਖ, ਧੀਰਜ, ਖਿਮਾ, ਨਿਮਰਤਾ, ਵਿਸ਼ਾਲਤਾ, ਮੈਤਰੀ ਭਾਵ, ਸੇਵਾ ਭਾਵ, ਆਪਾ ਵਾਰਨਾ ਆਦਿ। ਸੋ ਇਹ ਸਾਰੇ ਆਤਮਕ ਮੰਡਲ ਦੇ ਦੈਵੀ ਗੁਣ ਮਹਾਂਪੁਰਖਾਂ ਦੀ ਸੰਗਤ ਵਿੱਚ ਵਰਤਦੇ ਹਨ। ਇਸੇ ਲਈ ਗੁਰਬਾਣੀ ਵਿੱਚ ਸਾਧ ਸੰਗਤ ਅਥਵਾ ਬਖਸ਼ੇ ਹੋਏ ਗੁਰਮੁਖ ਜਨਾਂ ਦੀ ਸੰਗਤ ਕਰਨ ਦੀ ਸਾਨੂੰ ਪ੍ਰੇਰਨਾ ਅਤੇ ਤਾਕੀਦੀ ਹੁਕਮ ਹੈ। ਸੰਤ ਜਨੋ ਮਿਲ ਪਾਈਓ ਸੱਚਾ ਨਾਮ ਸਮਾਲ, ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ। ਹਾਂਜੀ, ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ, ਜਿਉਂ ਜਿਉਂ ਉਹ ਵਧਾਈ ਹੈ ਤਿਉਂ ਤਿਉਂ ਹਰ ਸਿਉਂ ਰੰਗ। ਮਨ ਪਿਆਰਿਆ ਜੀਉ ਮਿੱਤਰਾ ਕਰ ਸੰਤਾਂ ਸੰਗ ਨਿਵਾਸੋ, ਆਵੋ ਸੰਤੋ ਮਿਲ ਨਾਮ ਜਪਾਹਾ ਵਿੱਚ ਸੰਗਤ ਨਾਮ ਸਦਾ ਲੈ ਲਾਹਾ। ਸਾਧੂ ਸੰਗ ਕਰੋ ਸਭ ਕੋਏ ਸਦਾ ਕਲਿਆਣ ਫਿਰ ਦੁੱਖ ਨਾ ਹੋਏ। ਤਿਤ ਜਾਏ ਬਹੁ ਸਤਸੰਗਤੀ, ਜਿੱਥੇ ਹਰ ਕਾ ਹਰ ਨਾਮ ਬਿਲੋਈ ਹੈ, ਸਹਿਜੇ ਹੀ ਹਰ ਨਾਮ ਲਿਓ ਹਰ ਤਤ ਨ ਖੋਈਏ। ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵ ਲਾਏ, ਹਰ ਨਾਮੈ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ। ਸੰਤ ਜਨਾ ਕੇ ਸੰਗ ਮਿਲ ਬੌਰੇ, ਤਉ ਪਾਵੈ ਮੋਖ ਦੁਆਰ। ਸਾਧਨ ਕਾ ਸੰਗ ਸਾਧ ਸਿਓ ਗੋਸ਼ਟ, ਹਰ ਸਾਧਨ ਸਿਓ ਲਿਵ ਲਾਵੋ। ਕਬੀਰ ਸੰਤ ਕੀ ਗੈਲ ਨਾ ਛੋੜੀਐ, ਮਾਰਗ ਲਾਗਾਂ ਜਾਓ ਪੇਖਤ ਹੀ ਪੁਨੀਤ ਹੋਏ, ਭੇਟਤ ਜਪੀਐ ਨਾ। ਸੋ ਅਕਾਲ ਪੁਰਖ ਪ੍ਰੇਮ ਸਰੂਪ ਹੈ। ਪ੍ਰੇਮ ਦੀਆਂ ਭਾਵਨਾਵਾਂ ਆਪਣੇ ਆਪ ਵਿੱਚ ਸੰਪੂਰਨ ਨਹੀਂ ਹੋ ਸਕਦੀਆਂ। ਪ੍ਰੇਮ ਭਾਵਨਾਵਾਂ ਦੀ ਪ੍ਰਵਿਰਤੀ ਅਤੇ ਸੰਪੂਰਨਤਾ ਲਈ ਪ੍ਰੇਮ ਦੇ ਦੋ ਪੱਖ ਲੋੜੀਂਦੇ ਹਨ। ਇੱਕ ਪਾਸੇ ਪਿਆਰ ਕਰਨਾ, ਅਤੇ ਦੂਜੇ ਪਾਸੇ ਜਿਹੜਾ ਪਿਆਰ ਕਰਦਾ ਹੈ ਉਸਦੇ ਪ੍ਰੇਮ ਨੂੰ ਗ੍ਰਹਿਣ ਕਰਕੇ ਉਸਦੇ ਜਵਾਬ ਵਿੱਚ ਪ੍ਰੇਮ ਦੁਆਰਾ ਪ੍ਰਤੀਕਰਮ ਰਿਸਪੋਂਸ ਦਿਖਾਉਣਾ। ਇਸ ਲਈ ਪਿਰਮ ਖੇਲ ਵਿੱਚ ਦੋ ਜੀਵ ਆਤਮਾਵਾਂ ਦਾ ਅੰਤਰ ਆਤਮੇ ਮੇਲਜੋਲ, ਸੰਗ ਸਾਂਝ ਲੇਵਾ ਦੇਵੀ ਵਿਵਹਾਰ ਹੋਣਾ ਲਾਜ਼ਮੀ ਹੈ। ਇਸ ਪਿਰਮ ਖੇਲ ਲਈ ਦੋ ਪ੍ਰੇਮੀਆਂ ਦੀ ਲੋੜ ਹੈ। ਇੱਕ ਪਾਸੇ ਪ੍ਰੇਮ ਕਰਤਾ ਹੈ ਅਤੇ ਦੂਜੇ ਪਾਸੇ ਮਹਿਬੂਬ ਹੈ। ਇਹ ਦੋਹਾਂ ਪ੍ਰੇਮੀਆਂ ਵਿਚਕਾਰ ਪ੍ਰੇਮ ਦੀਆਂ ਲਹਿਰਾਂ, ਭਾਵਨਾਵਾਂ, ਵਲਵਲਿਆਂ, ਕੋਮਲ ਤਰੰਗਾਂ, ਪ੍ਰੇਮ ਸਵੈਪਨਾਂ ਨੂੰ ਹੀ ਪ੍ਰੀਤ ਡੋਰੀ, ਪ੍ਰੀਤ ਅੰਡੋਲੇ, ਪ੍ਰੀਤ ਬੋਲੀ, ਪ੍ਰੇਮ ਲੇਵਾ ਦੇਵੀ, ਪ੍ਰੇਮ ਵਣਜ, ਪ੍ਰੇਮ ਖੇਲ ਵਸਲ ਕਿਹਾ ਜਾਂਦਾ ਹੈ। ਸੋ ਸਾਰੀ ਕਾਇਨਾਤ ਦੇ ਜੀਵਾਂ ਦਾ ਪ੍ਰੇਮੀ ਅਕਾਲ ਪੁਰਖ ਹੈ। ਤਦੇ ਉਸਨੂੰ ਗੁਰਬਾਣੀ ਵਿੱਚ ਪ੍ਰੇਮ ਪੁਰਖ ਅਤੇ ਅਤ ਪ੍ਰੀਤਮ ਕਿਹਾ ਗਿਆ ਹੈ। ਇਸ ਇਲਾਹੀ ਪ੍ਰੇਮ ਖੇਲ ਦੇ ਅਖਾੜੇ ਨੂੰ ਸੰਪੂਰਨ ਕਰਨ ਲਈ ਅਕਾਲ ਪੁਰਖ ਨੇ ਆਪਣੀ ਜੋਤ ਜੀਵਾਂ ਵਿੱਚ ਧਰ ਕੇ ਆਪਣੀ ਅੰਸ਼ ਅਥਵਾ ਆਤਮਕ ਪਰਿਵਾਰ ਸਾਜਿਆ ਅਤੇ ਇਸ ਆਤਮਕ ਪਰਿਵਾਰ ਨਾਲ ਮਾਂ ਬਾਪ ਦੀ ਤਰ੍ਹਾਂ ਪਿਆਰ ਕਰਦਾ ਅਤੇ ਲਾਡ ਲਡਾਉਂਦਾ ਹੈ। ਖੇਲ ਖਿਲਾਏ ਲਾਡ ਲਡਾਵੈ, ਸਦਾ ਸਦਾ ਅੰਦਾਈ, ਪ੍ਰਿਤ ਪਾਲੈ ਬਾਰਕ ਕੀ ਨਿਆਈ, ਜੈਸੇ ਮਾਤ ਪਿਤਾਈ। ਸੋ ਭਾਵੇਂ ਸਾਡਾ ਆਤਮਕ ਮਾਤਾ ਪਿਤਾ ਆਪਣੀ ਅੰਸ਼ ਬੱਚਿਆਂ ਅਥਵਾ ਜੀਵਾਂ ਨਾਲ ਲਾਡ ਲਡਾਉਂਦਾ ਹੈ, ਖੇਲ ਖਿਲਾਉਂਦਾ ਹੈ, ਪ੍ਰਿਤਪਾਲਦਾ ਹੈ, ਨਿਤਸਾਰ ਸੰਭਾਲਦਾ ਹੈ, ਔਗੁਣ ਕੋ ਨਾ ਚਿਤਾਰਦਾ ਹੈ, ਪਿਆਰ ਕਰਦਾ ਹੈ, ਪ੍ਰੀਤ ਡੋਰੀ ਨਾਲ ਖਿੱਚਦਾ ਹੈ, ਪਰ ਅਸੀਂ ਇਸ ਦੀਸਣ ਹਾਰ ਮਾਇਕੀ ਦੁਨੀਆ ਦੀ ਸੰਗਤ ਵਿੱਚ ਇਤਨੇ ਗਲਤਾਨ ਹੋ ਗਏ ਹਾਂ ਕਿ ਅਸੀਂ ਆਪਣੇ ਪ੍ਰੀਤਮ ਅਥਵਾ ਦੈਵੀ ਮਾਂ ਬਾਪ ਨੂੰ ਹੀ ਭੁੱਲ ਗਏ ਹਾਂ। ਇਸ ਭੁੱਲ ਅਥਵਾ ਨਾਸਤਿਕਤਾ ਦੀ ਵਜ੍ਹਾ ਨਾਲ ਪ੍ਰੀਤਮ ਪ੍ਰੇਮ ਪੁਰਖ ਅਥਵਾ ਇਲਾਹੀ ਮਾਤਾ ਪਿਤਾ ਨਾਲੋਂ ਸਾਡਾ ਮਾਨਸਿਕ ਸੰਬੰਧ ਟੁੱਟ ਗਿਆ ਹੈ। ਹਾਂਜੀ, ਇਸ ਭੁੱਲ ਕਾਰਨ, ਇਸ ਭੁੱਲ ਜਾਂ ਨਾਸਤਿਕਤਾ ਦੀ ਵਜ੍ਹਾ ਨਾਲ ਉਸ ਪ੍ਰੀਤਮ ਪ੍ਰੇਮ ਪੁਰਖ ਅਥਵਾ ਇਲਾਹੀ ਮਾਤਾ ਪਿਤਾ ਨਾਲੋਂ ਸਾਡਾ ਮਾਨਸਿਕ ਸੰਬੰਧ ਟੁੱਟ ਗਿਆ ਹੈ। ਇਸ ਤਰ੍ਹਾਂ ਆਪਣੇ ਪ੍ਰੀਤਮ ਅਥਵਾ ਪ੍ਰੇਮ ਪੁਰਖ ਤੋਂ ਬੇਮੁੱਖ ਹੋ ਕੇ ਅਸੀਂ ਉਸ ਦੀ ਇਲਾਹੀ ਨਿੱਗੀ ਗੋਦ, ਰੱਬੀ ਹਜ਼ੂਰੀ, ਰੱਬੀ ਸਰਪ੍ਰਸਤੀ, ਰੱਬੀ ਹਮਦਰਦੀ, ਰੱਬੀ ਪਿਆਰ, ਰੱਬੀ ਦਾਤਾਂ, ਰੱਬੀ ਸ਼ਕਤੀ, ਰੱਬੀ ਲਾਡ, ਪਿਰਮ ਰਸ, ਇਲਾਹੀ ਰੰਗ, ਰੱਬੀ ਖੇੜਾ, ਰੱਬੀ ਚਾਓ, ਰੱਬੀ ਸਾਂਝ ਅਤੇ ਆਪਣੇ ਇਲਾਹੀ ਵਿਰਸੇ ਤੋਂ ਵਾਂਝਿਆਂ ਰਹਿੰਦੇ ਹਾਂ। ਹਮ ਬਾਰਕ ਦੀਨ ਪਿਤਾ ਪ੍ਰਭ ਮੇਰੇ, ਜਿਉਂ ਜਾਣੈ ਤਿਉਂ ਪਾਰੈ, ਜਬ ਭੂਖੋ ਤਉ ਭੋਜਨ ਮੰਗੈ, ਅਗਾਏ ਸੂਖ ਸੰਗਾਰੈ, ਤਬ ਅਰੋਗ ਜਬ ਤੁਮ ਸੰਗ ਬਸਤੋ, ਛੁਟਕਤ ਹੋਏ ਰਵਾਰੋ। ਰੱਬੀ ਪ੍ਰੇਮ ਤਾਰ ਅਥਵਾ ਨਾਮ ਨਾਲੋਂ ਟੁੱਟ ਕੇ ਅਸੀਂ ਇਲਾਹੀ ਹਜ਼ੂਰੀ ਦੀ ਸੰਗਤ ਨਹੀਂ ਕਰ ਸਕਦੇ। ਹਾਂਜੀ, ਰੱਬੀ ਪ੍ਰੇਮ ਤਾਰ ਅਥਵਾ ਨਾਮ ਨਾਲੋਂ ਟੁੱਟ ਕੇ ਅਸੀਂ ਰੱਬੀ ਹਜ਼ੂਰੀ ਦੀ ਸੰਗਤ ਨਹੀਂ ਕਰ ਸਕਦੇ ਅਤੇ ਸਾਡੀ ਆਤਮਕ ਮੰਡਲ ਵਿੱਚ ਲੇਵਾ ਦੇਵੀ ਅਥਵਾ ਵਣਜ ਵਪਾਰ ਨਹੀਂ ਹੋ ਸਕਦਾ ਅਤੇ ਅਤ ਪ੍ਰੀਤਮ ਦੀ ਪਿਆਰ ਭਾਵਨਾਵਾਂ ਨੂੰ ਗ੍ਰਹਿਣ ਕਰਨ ਤੋਂ ਅਸਮਰੱਥ ਹਾਂ। ਇਸ ਲਈ ਅਸੀਂ ਇਲਾਹੀ ਪਿਆਰ ਦਾ ਜਵਾਬ ਵੀ ਨਹੀਂ ਦੇ ਸਕਦੇ। ਜੀਵ ਦੇ ਅੰਦਰ ਇਲਾਹੀ ਜੋਤ ਦਾ ਸਦਕਾ ਪ੍ਰੇਮ ਅੰਸ਼ ਦੀ ਮੌਜੂਦ ਹੈ, ਜਿਸ ਕਾਰਨ ਜੀਵ ਨੂੰ ਵੀ ਕਿਸੇ ਹੋਰ ਜੀਵ ਨਾਲ ਪਿਆਰ ਖਿੱਚ ਦੁਆਰਾ ਸੰਗਤ ਕਰਨ ਦੀ ਲੋੜ ਪਾਸਦੀ ਹੈ। ਸੋ ਇਸ ਲਈ ਜੀਵ ਆਪਣੇ ਵਰਗੇ ਹੋਰ ਟੁੱਟਿਆ ਹੋਇਆ ਮਾਇਆਧਾਰੀ ਜੀਵਾਂ ਨਾਲ ਸੰਗ ਕਰਦਾ ਹੈ। ਹਾਂਜੀ, ਪਿੱਛੇ ਅਸੀਂ ਪੜ੍ਹਿਆ ਕਿ ਪਿਰਮ ਖੇਲ ਦੀ ਸੰਪੂਰਨਤਾ ਲਈ ਪਰਮਾਤਮਾ ਨੇ ਉਹ ਪ੍ਰੇਮ ਡੋਰੀ ਸਾਡੇ ਅੰਦਰ ਪਾਈ ਸੀ ਤਾਂ ਕਿ ਉਸਦੀ ਪ੍ਰੇਮ ਖਿੱਚ ਨੂੰ ਮਹਿਸੂਸ ਕਰਕੇ ਉਸਦਾ ਰਿਸਪੋਂਸ ਦੇ ਸਕੀਏ। ਪਰ ਅਸੀਂ ਆਪਣੇ ਵਰਗੇ ਹੋਰ ਟੁੱਟਿਆਂ ਹੋਇਆਂ ਮਾਇਆਧਾਰੀ ਜੀਵਾਂ ਨਾਲ ਸੰਗ ਕਰਦੇ ਹਾਂ, ਮੋਹ ਵਧਾਉਂਦੇ ਹਾਂ, ਮੇਲ ਜੋਲ ਕਰਦੇ ਹਾਂ, ਵਿਵਹਾਰ ਕਰਦੇ ਹਾਂ, ਫਿਰ ਧੋਖੇ ਵੀ ਖਾਂਦੇ ਹਾਂ, ਪਛਤਾਉਂਦੇ ਹਾਂ ਅਤੇ ਨਿੱਤ ਟੋਟੇ ਚੱਲਦੇ ਹਾਂ ਅਤੇ ਇਸੇ ਝੂਠੇ ਵਣਜ ਵਪਾਰ ਵਿੱਚ ਗਲਤਾਨ ਹੋ ਕੇ ਖੁਆਰ ਹੁੰਦੇ ਹਾਂ। ਹਉਮੈ ਮਮਤਾ ਮੋਹਣੀ ਮਨਮੁੱਖਾਂ ਨੂੰ ਗਈ ਖਾਏ, ਜੋ ਮੋਹ ਦੂਜੇ ਚਿਤਲਾਏ ਦੇ ਤਿੰਨਾਂ ਵਿਆਪ ਰਹੀ ਲਿਪਟਾਏ। ਜੋ ਮੋਹ ਮਾਇਆ ਚਿਤਲਾਏ ਦੇ ਮੇਰੀ ਜਿੰਦੜੀਏ, ਸੇ ਅੰਤ ਗਏ ਪਛਤਾਣੇ ਰਾਮ। ਜੋ ਮੋਹ ਮਾਇਆ ਚਿਤਲਾਉਣ ਦੇ ਮੇਰੀ ਜਿੰਦੜੀਏ, ਸੇ ਅੰਤ ਗਏ ਪਛਤਾਣੇ ਰਾਮ। ਮਨਮੁਖ ਸੇਤੀ ਦੋਸਤੀ ਥੋੜੜਿਆਂ ਦਿਨ ਚਾਰ, ਇਸ ਪ੍ਰੀਤੀ ਟੁੱਟਦੀ ਵਿਲਮ ਨਾ ਹੋਵਈ, ਇਤ ਦੋਸਤੀ ਚਲਨ ਵਿਕਾਰ। ਸਾਕਤ ਸਿਉਮ ਮੁਖ ਜੋਰੀ ਹੈ, ਅੱਧ ਵਿੱਚੋਂ ਟੁੱਟੈ। ਮਨਮੁੱਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ, ਵੇਖਦਿਆਂ ਹੀ ਭੱਜ ਜਾਣ ਕਦੇ ਨਾ ਪਾਏਨ ਬੰਦ। ਜਿੱਚਰ ਪਹਿਨਣ ਖਾਵਨੇ ਤਿੱਚਰ ਰੱਖਣ ਗੰਢ। ਹਾਂਜੀ, ਮਨਮੁੱਖਾਂ ਦੀ ਦੋਸਤੀ ਜਿੱਚਰ ਪਹਿਨਣ ਖਾਵਨੇ ਤਿੱਚਰ ਰੱਖਣ ਗੰਢ। ਜਿਤ ਦਿਨ ਕਿਛ ਨਾ ਹੋਵਈ ਤਿਤ ਦਿਨ ਬੋਲਣ ਗੰਧ, ਜੀ ਕੀ ਸਾਰ ਨਾ ਜਾਣਨੀ ਮਨਮੁੱਖ ਅਧਿਆਨ ਅਗਿਆਨੀ ਅੰਧ। ਇਸ ਲਈ ਗੁਰਬਾਣੀ ਵਿੱਚ ਜੀਵਾਂ ਨੂੰ ਰੱਬ ਨਾਲੋਂ ਟੁੱਟਿਆਂ ਮਨਮੁੱਖਾਂ ਦੁਨੀਆਦਾਰਾਂ ਅਥਵਾ ਸਾਕਤਾਂ ਦੀ ਸੰਗਤ ਤੋਂ ਬਚਣ ਦੀ ਤਾੜਨਾ ਕੀਤੀ ਗਈ ਹੈ। ਅਤੇ ਸਾਕਤ ਚੋਰ ਜਿਨ੍ਹਾਂ ਨਾਮ ਵਿਸਾਰਿਆ, ਮਨ ਤਿਨਕੈ ਨਿਕਟ ਨਾ ਪਿਟੀਐ। ਸਾਕਤ ਸੰਗ ਨਾ ਕੀਜਈ ਪਿਆਰੇ, ਜੇ ਕਾ ਪਾਰ ਵਸਾਏ, ਜਿਸ ਮਿਲੀਐ ਹਰ ਵਿਸਰੈ ਪਿਆਰੇ, ਸੋ ਮੋਹ ਕਾਲੇ ਉੱਠ ਜਾਏ। ਕੁਸੰਗਤ ਬਹਿ ਸਦਾ ਦੁੱਖ ਪਾਵੈ, ਦੁੱਖੋ ਦੁੱਖ ਕਮਾਇਆ। ਨਾਨਕ ਕਚੜਿਆਂ ਸਿਓ ਤੋੜ, ਟੂੰਡ ਸੱਜਣ ਸੰਤ ਪੱਕਿਆਂ। ਕਬੀਰ ਮਾਰੀ ਮਰੋਂ ਕੁਸੰਗ ਕੀ, ਕੇਲੇ ਨਿਕਟ ਜੋ ਬੇਰ, ਉਹ ਚੂਲੈ ਉਹ ਚੀਰੀਐ, ਸਾਕਤ ਸੰਗ ਨਾ ਹੇਰ। ਕਬੀਰ ਸਾਕਤ ਸੰਗ ਨਾ ਕੀਜੀਐ, ਦੂਰੇ ਜਾਈਐ ਭਾਗ। ਹਾਂਜੀ, ਦੂਰੇ ਜਾਈਐ ਭਾਗ। ਬਾਸਨ ਕਾਰੋ ਪਰਸੀਐ, ਤਉ ਕਿਛ ਲਾਗੈ ਦਾਗ। ਦੂਜੇ ਲਫਜ਼ਾਂ ਵਿੱਚ, ਜੀਵ ਦੇ ਅੰਤਰ ਆਤਮੇ ਪ੍ਰੇਮ ਅੰਸ਼ ਦੀ ਕਣੀ ਹੋਣ ਕਾਰਨ ਹਰ ਇੱਕ ਜੀਵ ਦੇ ਅੰਦਰ ਵੀ ਪ੍ਰੇਮ ਤਾਰ ਜਾਂ ਪ੍ਰੇਮ ਖਿੱਚ ਬਣੀ ਹੋਈ ਹੈ, ਜਿਸ ਦੀ ਵਜ੍ਹਾ ਨਾਲ ਹਰ ਇੱਕ ਜੀਵ ਦੇ ਅੰਦਰ ਅਣਜਾਣੇ ਹੀ ਇਹ ਪ੍ਰੇਮ ਦੀ ਧੁੱਖ ਧੁੱਖੀ ਅੱਖ ਅਥਵਾ ਤਾਂਗ ਲੱਗੀ ਰਹਿੰਦੀ ਹੈ। ਸੋ ਇਸ ਪ੍ਰੇਮ ਸਵੈਪਨਾ ਦੀ ਪੂਰਤੀ ਲਈ ਜੀਵ ਨੂੰ ਵੀ ਕਿਸੇ ਹੋਰ ਜੀਵ ਦੇ ਮੇਲ ਜੋਲ ਸੰਗ ਅਥਵਾ ਸੰਗਤ ਕਰਨ ਦੀ ਲੋੜ ਭਾਸਦੀ ਹੈ, ਜਿਸ ਨਾਲ ਉਹ ਆਪਣੇ ਅੰਦਰਲੇ ਪ੍ਰੇਮ ਵਲਵਲਿਆਂ ਦੀ ਸਾਂਝ ਅਤੇ ਲੇਵਾ ਦੇਵੀ ਕਰ ਸਕੇ। ਸੋ ਇਹ ਇਲਾਹੀ ਨਿਰਮਲ ਪ੍ਰੇਮ ਚਿਣੰਗ ਜਦ ਮਾਇਕੀ ਦੁਨੀਆਂ ਵਿੱਚ ਮਾਂ ਬੱਚੇ, ਭੈਣ ਭਰਾ, ਇਸਤਰੀ ਮਰਦ, ਮਿੱਤਰਤਾਈ ਆਦਿ ਸੰਬੰਧਾਂ ਦੁਆਰਾ ਪ੍ਰਗਟ ਹੁੰਦੀ ਹੈ, ਤਾਂ ਇਹ ਮਾਇਕੀ ਰੰਗਤ ਵਿੱਚ ਪਰਵਿਰਤ ਹੁੰਦੀ ਹੈ। ਨਿਰਮਲ ਚੜੰਗ ਵੀ ਮਲੀਨ ਹੋ ਜਾਂਦੀ ਹੈ, ਜਿਸ ਨੂੰ ਗੁਰਬਾਣੀ ਵਿੱਚ ਮੋਹ ਮਮਤਾ ਕਿਹਾ ਗਿਆ ਹੈ। ਫਿਰ ਦੁਹਰਾ ਦਈਏ ਕਿ ਇਹ ਇਲਾਹੀ ਨਿਰਮਲ ਪ੍ਰੇਮ ਚੜੰਗ ਜਦ ਮਾਇਕੀ ਦੁਨੀਆਂ ਵਿੱਚ ਮਾਂ ਬੱਚੇ ਦੁਆਰਾ ਜਾਂ ਭੈਣ ਭਰਾ ਜਾਂ ਇਸਤਰੀ ਮਰਦ ਜਾਂ ਮਿੱਤਰਤਾਈ ਆਦਿ ਸੰਬੰਧਾਂ ਦੁਆਰਾ ਪ੍ਰਗਟ ਹੁੰਦੀ ਹੈ, ਤਾਂ ਇਹ ਮਾਇਕੀ ਰੰਗਤ ਵਿੱਚ ਪ੍ਰਵਿਰਤ ਹੁੰਦੀ ਹੈ, ਜਿਸ ਨੂੰ ਗੁਰਬਾਣੀ ਵਿੱਚ ਮੋਹ ਮਮਤਾ ਕਿਹਾ ਗਿਆ ਹੈ। ਤ੍ਰਿਸ਼ਨਾ ਮਾਇਆ ਮੋਹਣੀ ਸੁੱਤ ਬੰਦਪ ਕਰਨਾਰ, ਤਨ ਜੋ ਬਨ ਜਗ ਠੱਗਿਆ, ਲਭ ਲੋਭ ਅਹੰਕਾਰ, ਮੋਹ ਠਗੋਲੀ ਹਉ ਮੋਈ, ਸਾਵਰ ਤੈ ਸੰਸਾਰ। ਮੋਹ ਝੂਠ ਪਸਾਰਾ, ਝੂਠ ਕਾ ਝੂਠੇ ਲਪਟਾਏ। ਮੋਹ ਕੁਟੰਬ ਮੋਹ ਸਭਕਾਰ, ਵੱਡ ਪਰਿਵਾਰ ਪੂਤ ਅਰਤੀਆ, ਮੋਹ ਪਚੇ ਪਚ ਅੰਧਾ ਮੂਆ। ਸੋ ਕਾਇਨਾਤ ਦੇ ਸਾਰੇ ਜੀਵ ਇਸ ਮਾਇਕੀ ਝੂਠੇ ਸੰਸਾਰ ਵਿੱਚ ਹੀ ਗਲਤਾਨ ਹਨ, ਜਿਸ ਦੀ ਬਾਬਤ ਗੁਰਬਾਣੀ ਵਿੱਚ ਇਉਂ ਤਾੜਨਾ ਕੀਤੀ ਗਈ ਹੈ। ਬਲੂਆ ਕੇ ਗ੍ਰਹਿ ਪੀਤਰ ਬਸੈ, ਅਨਦ ਕੇਲ ਮਾਇਆ ਰੰਗ ਰਸੈ, ਦ੍ਰਿੜ ਕਰ ਮਾਨੈ ਮਨੈ ਪ੍ਰਤੀਤ, ਕਾਲ ਨਾ ਆਵੇ ਮੂੜੇ ਚੀਤ। ਦ੍ਰਿੜ ਕਰ ਮਾਨੈ ਮਨੈ ਪ੍ਰਤੀਤ, ਕਾਲ ਨਾ ਆਵੇ ਮੂੜੇ ਚੀਤ। ਬੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਵਿਕਾਰ ਮਹਾਂਲੋਭ ਤ੍ਰੋਹ, ਇਆਉਂ ਜੁਗਤ ਬਿਹਾਨੇ ਕਈ ਜਨਮ। ਮਹਾਂਭਿਆਨ ਉਦਿਆਨ ਨਗਰ ਕਰ ਮਾਨਿਆ, ਝੂਠ ਸਮੱਗਰੀ ਪੇਖ ਸੱਚ ਕਰ ਜਾਣਿਆ। ਜਗ ਝੂਠੇ ਕੋ ਸਾਚ ਜਾਣ ਕੈ, ਤਾਂ ਸਿਓ ਰੁਚ ਉਪਜਾਈ, ਆਸਾ ਪਰਮ ਵਿਕਾਰ ਮੋਹ ਇਨ ਮੈਂ ਲੋਬਾਨਾ, ਝੂਠ ਸਮੱਗਰੀ ਮਨ ਵਸੀ ਪਾਰ ਬ੍ਰਹਮ ਨਾ ਜਾਣਾ। ਸੋ ਜਿਸ ਤਰ੍ਹਾਂ ਬਿਜਲੀ ਦੀ ਰੋਸ਼ਨੀ ਤਾਂ ਨਿਰਮਲ ਆਉਂਦੀ ਹੈ, ਪਰ ਉਸਦਾ ਬਾਰਮੁਖੀ ਪ੍ਰਗਟਾਵਾ ਬਲਬ ਦੀ ਰੰਗਤ ਅਨੁਸਾਰ ਆਉਂਦਾ ਹੈ, ਉਸੇ ਤਰ੍ਹਾਂ ਬਾਰਮੁਖੀ ਮਾਨਸ ਖਿਆਲਾਂ ਵਲਵਲਿਆਂ ਅਤੇ ਭਾਵਨਾਵਾਂ ਦੀ ਰੰਗਤ ਨਾਲ ਪਰਸ ਕੇ ਅਥਵਾ ਸੰਗ ਕਰਕੇ ਇਹ ਨਿਰਮਲ ਆਤਮਕ ਪ੍ਰੇਮ ਸਵੈਪਨਾਵਾਂ ਵੀ ਮੋਹ ਮਮਤਾ ਦਾ ਸਰੂਪ ਧਾਰ ਕੇ ਮਲੀਨ ਕੂੜੀਆਂ ਅਤੇ ਦੁਖਦਾਈ ਹੋ ਜਾਂਦੀਆਂ ਹਨ। ਫਿਰ ਦੁਹਰਾ ਦਈਏ, ਪ੍ਰੇਮ ਸਵੈਪਨਾ ਤਾਂ ਰੱਬ ਨੇ ਨਿਰਮਲ ਪਾਈ ਸੀ, ਪਰ ਬਾਰਮੁਖੀ ਮਾਨਸਿਕ ਖਿਆਲਾਂ ਵਲਵਲਿਆਂ ਅਤੇ ਭਾਵਨਾਵਾਂ ਦੀ ਰੰਗਤ ਨਾਲ ਪਰਸ ਕੇ ਅਥਵਾ ਸੰਗ ਕਰਕੇ ਇਹ ਨਿਰਮਲ ਆਤਮਕ ਪ੍ਰੇਮ ਸਵੈਪਨਾਵਾਂ ਵੀ ਮੋਹ ਮਮਤਾ ਦਾ ਸਰੂਪ ਧਾਰ ਕੇ ਮਲੀਨ ਕੂੜੀਆਂ ਅਤੇ ਦੁਖਦਾਈ ਹੋ ਜਾਂਦੀਆਂ ਹਨ। ਜਗ ਹਉ ਮੈਂ ਮੈਲ ਦੁੱਖ ਪਾਇਆ, ਮਲ ਲਾਗੀ ਦੂਜੈ ਪਾਏ, ਜੋ ਮੋਹ ਮਾਇਆ ਚਿਤਲਾਇਨ ਦੇ ਸੇ ਛੋੜ ਚਲੇ ਦੁੱਖ ਰੋਏ। ਜੇ ਤਾਂ ਮੋਹ ਪ੍ਰੀਤ ਸਵਾਦ ਸਭਾ ਕਾਲਖ ਦਾਗਾ ਦਾਗ, ਜੇ ਤਾਂ ਮੋਹ ਪ੍ਰੀਤ ਸਵਾਦ ਸਭਾ ਕਾਲਖ ਦਾਗਾ ਦਾਗ, ਦਾਗ ਦੋਸ਼ ਮੋਹ ਚਲਿਆ ਲਾਏ, ਦਰਗਹਿ ਬੈਸਣ ਨਾਹੀਂ ਜਾਏ। ਹਾਂਜੀ, ਦਾਗ ਦੋਸ਼ ਮੋਹ ਚਲਿਆ ਲਾਏ, ਦਰਗਹਿ ਬੈਸਣ ਨਾਹੀਂ ਜਾਏ। ਮੋਹ ਬਾਦ ਅਹੰਕਾਰ ਸਰ ਪਰ ਰੁੰਨਿਆ, ਸੁਖ ਨਾ ਪਾਇਨ ਮੂਲ ਨਾਮ ਵਿੱਚ ਹੁੰਨਿਆ। ਅੰਤਰ ਲੋਭ ਮਨ ਮੈਲੇ ਮਲ ਲਾਏ, ਮੈਲੇ ਕਰਮ ਕਰੇ ਦੁੱਖ ਪਾਏ। ਮਾਇਆ ਮੋਹ ਸਬਲ ਹੈ ਭਾਰੀ, ਮੋਕਾਲਖ ਦਾਗ ਲਗੀ ਜੈ। ਇਸ ਦੇ ਐਨ ਉਲਟ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਮਹਾਂਪੁਰਖਾਂ ਦੀ ਸੰਗਤ ਕਰਕੇ ਉਹਨਾਂ ਦੀ ਨਿਰਮਲ ਆਤਮਾ ਨਾਲ ਪਰਸ ਕੇ ਸਾਡੀ ਮਾਇਕੀ ਮਲੀਨ ਨਾਸਤਕ ਮਨਾਂ ਉੱਤੇ ਵੀ ਪਾਰਸ ਕਲਾ ਵਰਤ ਸਕਦੀ ਹੈ, ਅਤੇ ਸਾਡੇ ਸੁੱਕੇ ਸੜੇ ਸ਼ਰਧਾਹੀਣ ਹਿਰਦਿਆਂ ਵਿੱਚ ਵੀ ਸ਼ਰਧਾ ਭਾਉ ਸਿਦਕ ਭਰੋਸਾ ਅਤੇ ਚਾਉ ਪੁੱਜਦਾ ਹੈ ਅਤੇ ਦ੍ਰਿੜ ਹੁੰਦਾ ਹੈ। ਸਾਧ ਸੰਗਤ ਉਪਜੈ ਵਿਸ਼ਵਾਸ, ਬਾਹਰ ਪੀਤਰ ਸਦਾ ਪ੍ਰਗਾਸ। ਸਖੀ ਸਹੇਰੀ ਸੰਗ ਕੀ ਸੁਮਤ ਦ੍ਰਿੜਾਵੋ, ਸੇਵੋ ਸਾਧੂ ਭਾਵ ਕਰ ਤਉ ਨਿਧਰ ਪਾਵ। ਸਾਧ ਸੰਗਤ ਬਿਨਾ ਭਾਵ ਨਹੀਂ ਉਪਜੈ, ਭਾਵ ਬਿਨ ਭਗਤ ਨਹੀਂ ਹੋਏ ਤੇਰੀ। ਹਰ 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 ਜਸ ਕੂਮਰ ਪਾਵੋ, ਮਿਲ ਸਤਸੰਗ ਉਮਾਹਾ ਰਾਮ। ਸਤਸੰਗਤ ਮਿਲੈ ਤਾਂ ਦ੍ਰਿੜਤਾ ਆਵੇ, ਹਰ ਰਾਮ ਨਾਮ ਨਿਸਤਾਰੇ। ਸਾਧ ਸੰਗਤ ਪਉ ਭਾਉ ਸਹਿਜ ਬੈਰਾਗ ਹੈ, ਸਾਧ ਸੰਗਤ ਪੈ ਪਾਏ ਨਿਜ ਕਰ ਪਾਇਆ। ਸੋ ਐਸੇ ਨਿਰਮਲ ਹੋਏ ਹਿਰਦਿਆਂ ਵਿੱਚ ਇਲਾਹੀ ਪਿਆਰ, ਪ੍ਰੇਮ ਭਾਵਨਾਵਾਂ, ਪ੍ਰੇਮ ਸਵੈਪਨਾਵਾਂ, ਪਿਰਮ ਰਸ, ਪ੍ਰੀਤ ਖਿੱਚ ਦਾ ਉਪਜਣਾ ਸੁਭਾਵਕ ਹੈ। ਸੋ ਫਿਰ ਦੁਹਰਾ ਦਈਏ ਕਿ ਪਰਮਾਤਮਾ ਤਾਂ ਸਾਨੂੰ ਪਿਆਰ ਕਰਦਾ ਹੈ, ਅਤੇ ਉਸਦੇ ਪਿਆਰ ਦਾ ਰਿਸਪੋਂਸ ਦੇਣ ਲਈ ਉਸਨੇ ਸਾਡੇ ਅੰਦਰ ਪ੍ਰੇਮ ਸਵੈਪਨਾਵਾਂ ਪਾਈਆਂ, ਪਰ ਅਸੀਂ ਰੱਬੀ ਪਿਆਰ ਨੂੰ ਗ੍ਰਹਿਣ ਕਰਨ ਤੋਂ ਅਸਮਰੱਥ ਹੋ ਚੁੱਕੇ ਹਾਂ, ਕਿਉਂਕਿ ਅਸੀਂ ਪ੍ਰੇਮ ਸਵੈਪਨਾਵਾਂ ਦਾ ਗਲਤ ਇਸਤੇਮਾਲ ਕਰਕੇ ਮੋਹ ਮਾਇਆ ਵਿੱਚ ਗਲਤਾਨ ਹੋ ਗਏ। ਪ੍ਰੇਮ ਦਾ ਧੀਆਂ ਪੁੱਤਰਾਂ ਭੈਣਾਂ ਭਰਾਵਾਂ ਇਸਤਰੀ ਮਰਦ ਸੰਬੰਧਾਂ ਵਿੱਚ ਇਸਤੇਮਾਲ ਕੀਤਾ। ਸੋ ਬਾਰਮੁਖੀ ਭਾਵਨਾਵਾਂ ਨਾਲ ਪਰਸ ਕੇ ਇਹ ਇਲਾਹੀ ਨਿਰਮਲ ਚਿੜੰਗ ਵੀ ਮਲੀਨ ਅਤੇ ਦੁਖਦਾਈ ਹੋ ਗਈਆਂ ਹਨ। ਸੋ ਹੁਣ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਜਦੋਂ ਅਸੀਂ ਸੰਗਤ ਕਰਦੇ ਉਹਨਾਂ ਦੇ ਔਰੇ ਵਿੱਚ ਆਉਂਦੇ ਹਾਂ, ਉਹਨਾਂ ਦੀ ਨਿਰਮਲ ਆਤਮਾ ਨਾਲ ਪਰਸ ਕੇ ਫਿਰ ਸਾਡੇ ਨਾਸਤਕ ਜਾਂ ਸ਼ਰਧਾਹੀਣ ਮਨਾਂ ਉੱਤੇ ਪਾਰਸ ਕਲਾ ਵਰਤਦੀ ਹੈ, ਅਤੇ ਇਹ ਦੁਖਦਾਈ ਹੋਈਆਂ ਜਾਂ ਮਲੀਨ ਹੋਈ ਪ੍ਰੇਮ ਸਵੈਪਨਾਵਾਂ ਮੁੜ ਨਿਰਮਲ ਹਿਰਦੇ ਨਿਰਮਲ ਹੋ ਜਾਂਦੇ ਹਨ ਅਤੇ ਐਸੇ ਨਿਰਮਲ ਹਿਰਦੇ ਵਿੱਚੋਂ ਫਿਰ ਇਹ ਪ੍ਰੇਮ ਭਾਵਨਾ ਪ੍ਰੇਮ ਸਵੈਪਨਾਵਾਂ ਦਾ ਮੁੜ ਉਪਜਣਾ ਸੁਭਾਵਕ ਹੈ। ਪ੍ਰੇਮ ਭਗਤ ਨਾਨਕ ਸੁਖ ਪਾਇਆ ਸਾਧੂ ਸੰਗ ਸਮਾਈ, ਮੇਰੇ ਮਨ ਹਰ ਸਿਉਂ ਲਾਗੀ ਪ੍ਰੀਤ, ਸਾਧ ਸੰਗ ਹਰ ਹਰ ਜਪਤ ਨਿਰਮਲ ਸਾਚੀ ਰੀਤ। ਨਾਨਕ ਪ੍ਰੀਤ ਲੱਗੀ ਤਿਨ ਰਾਮ ਸਿਉਂ, ਭੇਟਤ ਸਾਧ ਸੰਗਾਤ, ਸੱਚੀ ਸੰਗਤ ਸੱਚ ਮਿਲੈ ਸੱਚੈ ਨਾਏ ਪਿਆਰ, ਸਾਧ ਸੰਗ ਇਨ ਦੁੱਖ ਤੇ ਨਿਕਸਿਓ ਨਾਨਕ ਏਕ ਪ੍ਰੀਤ, ਸੰਤਾਂ ਸੰਗਤ ਮਿਲ ਰਹੇ ਤਾਂ ਸੱਚ ਲੱਗੈ ਪਿਆਰ, ਹਰ ਕੈ ਸੰਤ ਮਿਲ ਰਾਮ ਰਸ ਪਾਇਆ ਹਮ ਜਨ ਕੈ ਬਲ ਬਲ ਲੈ, ਹਰ ਕੈ ਸੰਤ ਮਨ ਪ੍ਰੀਤ ਲਗਾਈ ਜਿਉਂ ਦੇਖੈ ਸਸ ਕਮਲੈ, ਸੰਤ ਮੰਡਲ ਮੈਂ ਨਿਰਮਲ ਰੀਤ ਸੰਤ ਸੰਗ ਹੋਏ ਏਕ ਪ੍ਰੀਤ, ਸਾਧ ਸੰਗਤ ਸੱਚਖੰਡ ਵਿੱਚ ਪ੍ਰੇਮ ਭਗਤ ਪਰਚੈ ਹੋਏ ਮੇਲਾ, ਪਿਰਮ ਪਿਆਲਾ ਸਾਧ ਸੰਗ ਸ਼ਬਦ ਸੁਰਤ ਅਨਹਦ ਲਿਵਲਾਈ। ਇਸ ਤਰ੍ਹਾਂ ਮਾਇਆ ਦੀ ਰੰਗਤ ਨਾਲ ਮਲੀਨ ਅਤੇ ਪਤਤ ਹੋਇਆ ਮਨ ਵੀ ਸਾਧ ਸੰਗਤ ਦੀ ਪਾਵਨ ਛੋਹ ਨਾਲ ਪਵਿੱਤਰ ਅਤੇ ਨਿਰਮਲ ਹੋ ਸਕਦਾ ਹੈ। ਫਿਰ ਦੁਹਰਾ ਦੇਈਏ ਕਿ ਮਾਇਆ ਦੀ ਰੰਗਤ ਨਾਲ ਮਲੀਨ ਅਤੇ ਪਤਤ ਹੋਇਆ ਮਨ ਵੀ ਸਾਧ ਸੰਗਤ ਦੀ ਪਾਵਨ ਛੋਹ ਨਾਲ ਪਵਿੱਤਰ ਅਤੇ ਨਿਰਮਲ ਹੋ ਸਕਦਾ ਹੈ। ਸਾਧ ਸੰਗਤ ਹੋਏ ਨਿਰਮਲਾ ਕਟੀਐ ਜਮਕੀ ਫਾਸ, ਸੰਤ ਸੰਗ ਹਰ ਸਿਮਰਣਾ ਮਲ ਜਨਮ ਜਨਮ ਕੀ ਕਾਟ, ਹਰ ਅੰਮ੍ਰਿਤ ਸਰ ਗੁਰਪੂਰਿਆ ਮਿਲ ਸੰਗਤੀ ਮਲ ਲੈ ਜਾਏ, ਸਾਧ ਸੰਗ ਦੁਰਮਤ ਮਲ ਹਿਰਿਆ, ਸਾਧ ਸੰਗ ਹੋਏ ਨਿਰਮਲਾ ਨਾਨਕ ਪ੍ਰਭ ਕੈ ਰੰਗ, ਸੰਤ ਪ੍ਰਸਾਦ ਭਾਏ ਮਨ ਨਿਰਮਲ ਹਰ ਕੀਰਤਨ ਮੈਂ ਅਨਦਿਨ ਜਾਗਾ, ਮਨ ਕੀ ਕਟੀਐ ਮੈਲ ਸਾਧ ਸੰਗ ਉਠਿਆ, ਨਾਨਕ ਪਤਤ ਪਵਿੱਤ ਮਿਲ ਸੰਗਤ ਗੁਰ ਸਤਿਗੁਰ ਪਾਛੈ ਛੁਟਕੀ, ਤੇਰੀ ਸ਼ਰਣ ਸਤਿਗੁਰ ਮੇਰੇ ਪੂਰੇ ਮਨ ਨਿਰਮਲ ਹੋਏ ਸੰਤਾਂ ਤੂਰੇ, ਸਾਧ ਸੰਗ ਮਲ ਲਾਥੀ ਪਾਰ ਬ੍ਰਹਮ ਪਇਓ ਸਾਥੀ, ਕਰ ਸਾਧ ਸੰਗਤ ਸਿਮਰ ਮਾਧੋ ਹੋਏ ਪਤਤ ਪੁਨੀਤ, ਸਾਧ ਸੰਗਤ ਹੋਏ ਨਿਰਮਲ ਬਹੁੜ ਜੋਨ ਨਾ ਆਉ, ਜਿਉਂ ਛੋਏ ਪਾਰਸ ਮਨੂਰ ਪਏ ਕੰਚਨ, ਤਿਉਂ ਪਤਤ ਜਨ ਮਿਲ ਸੰਗਤੀ ਸ਼ੁੱਧ ਹੋਵਤ ਗੁਰਮਤੀ ਸੁਧਾ ਦੋ, ਜਨਮ ਜਨਮ ਕੀ ਹਉ ਮੈਂ ਮਲ ਲਾਗੀ ਮਿਲ ਸੰਗਤੀ ਮਲ ਲੈ ਜਾਵੇਂ ਗੋ, ਪਤਤ ਉਦਾਹਰਣ ਸਾਧ ਸੰਗ ਪਾਪਾ ਮਲ ਖੋਵੈ। ਗੁਰਬਾਣੀ ਵਿਚਾਰ ਲੇਖ ਨੰਬਰ 78 ਸੰਗਤ ਭਾਗ ਪਹਿਲਾ। ਗੁਰੂ ਰੂਪ ਪਿਆਰੇ ਸਾਧ ਸੰਗਤ ਜੀ, ਸੰਗਤ ਦੇ ਡੂੰਘੇ ਵਿਸ਼ੇ 'ਤੇ ਗੁਰਮੁਖ ਪਿਆਰਿਆਂ ਨੇ 14 ਲੇਖ ਦੀ ਲੜੀ ਲਿਖੀ ਹੈ। ਜਿਸ ਕਿਸੇ ਵੀਰ ਭੈਣ ਨੂੰ ਇਹਨਾਂ ਆਤਮਕ ਲੇਖਣੀਆਂ ਦੀ ਲੋੜ ਮਹਿਸੂਸ ਹੋਵੇ, ਗੁਰਬਾਣੀ ਵਿਚਾਰ ਦੇ ਲੇਖਾਂ ਦੇ ਸਟਾਲ ਤੋਂ ਆਪ ਜੀ ਇਹ ਆਤਮਕ ਲੇਖਣੀਆਂ ਪ੍ਰਾਪਤ ਕਰ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।